ਰਾਗ ਗੌੜੀ ਪੂਰਬੀ ਕਬੀਰ ਜੀ। ਸੋ ਇਹ ਪੂਰਬੀ ਜਾਤੀ ਦਾ ਸ਼ਬਦ ਹੈ ਜਿਹੜਾ ਇੱਕ ਸ਼ਬਦ ਉਚਾਰਨ ਲੱਗੇ ਨੇ ਕਬੀਰ ਜੀ, ਏਕਾ ਲਾਇਆ ਥੱਲੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਬਖਸ਼ਿਸ਼ ਹੁੰਦੀ ਹੈ। ਸੋ ਇੱਕ ਪ੍ਰਾਣਾਯਾਮ ਦੇ ਕਰਨ ਵਾਲੇ ਯੋਗੀ ਸਾਹਿਬ ਕਬੀਰ ਜੀ ਦੇ ਪਰਮ ਮਿੱਤਰ ਸੀ ਬੜੇ। ਉਹ ਆਪਸ ਵਿੱਚ ਵਾਰੋ ਵਾਰੀ ਇੱਕ ਦੂਜੇ ਕੋਲ ਆਉਂਦੇ ਜਾਂਦੇ, ਮਿਲਿਆ ਕਰਦੇ, ਬੜਾ ਪਿਆਰ ਬਣ ਗਿਆ। ਕਿਉਂਕਿ ਕਬੀਰ ਜੀ ਨੇ ਯੋਗੀ ਪਾਸੋਂ ਹੱਠ ਯੋਗ ਦੀ ਪ੍ਰਕਿਰਿਆ ਸਿੱਖੀ ਸੀ ਅਤੇ ਯੋਗੀ ਨੇ ਕਬੀਰ ਪਾਸੋਂ ਭਗਤੀ ਯੋਗ ਦੀ ਪ੍ਰਕਿਰਿਆ ਸਿੱਖੀ ਸੀ। ਸੋ ਹੁਣ ਕਬੀਰ ਜੀ ਦੇ ਕੋਲ ਯੋਗੀ ਜੀ ਦੇ ਆਉਣ ਦੀ ਵਾਰੀ ਸੀ। ਅੱਜ ਜਦੋਂ ਆਏ ਨਾ, ਸੋ ਬੜਾ ਉਡੀਕਿਆ ਵੀ ਅੱਜ ਕੀ ਗੱਲ ਆਏ ਨਹੀਂ। ਬੜੀ ਖੁਸ਼ੀ ਹੁੰਦੀ ਸੀ ਮਿਲ ਕੇ ਆਪਸ ਵਿੱਚ। ਚਿੰਤਾਤਰ ਹੋ ਕੇ ਵਿਚਾਰਿਆ ਵੀ ਯੋਗੀ ਨੇ ਅੱਜ ਕੋਈ ਨਾਗਾ ਨਹੀਂ ਅਜੇ ਤੱਕ ਪਾਇਆ, ਅੱਜ ਕਿਉਂ ਨਾਗਾ ਪਾਇਆ, ਕੀ ਕਾਰਨ ਬਣ ਗਿਆ, ਕੋਈ ਇਹੋ ਜਿਹਾ ਕੰਮ ਪੈ ਗਿਆ ਜਾਂ ਬਿਮਾਰ ਹੋ ਗਏ ਜਿਸ ਕਰਕੇ ਨਹੀਂ ਆਏ। ਚਲੋ ਆਪ ਚੱਲ ਕੇ ਪਤਾ ਲੈ ਆਉਂਦੇ ਹਾਂ। ਜਦੋਂ ਕਬੀਰ ਜੀ ਕਈ ਤਰ੍ਹਾਂ ਦੀਆਂ ਵਿਚਾਰਾਂ ਗਿਣਦੇ ਹੋਏ ਯੋਗੀ ਦੇ ਘਰ ਪਹੁੰਚੇ ਤਾਂ ਵੇਖਿਆ ਯੋਗੀ ਸਾਹਿਬ ਤਾਂ ਸੰਸਾਰ ਤੋਂ ਚਲਾਉਣਾ ਹੀ ਕਰ ਗਏ। ਉੱਥੇ ਬੈਠ ਕੇ ਬੜਾ ਕਰੁਣਾ ਰਸ ਵਿੱਚ ਕਬੀਰ ਜੀ ਨੇ ਇੱਕ ਗੌੜੀ ਰਾਗ ਅਤੇ ਦੂਜਾ ਆਸਾ ਰਾਗ ਵਿੱਚ ਗਗਨ ਨਗਰ ਇੱਕ ਬੂੰਦ ਨਾ ਵਰਖਾ ਵਾਲਾ ਸ਼ਬਦ, ਇਹ ਦੋ ਸ਼ਬਦ ਉੱਥੇ ਯੋਗੀ ਜੀ ਕੋਲੇ ਉਚਾਰਨ ਕੀਤੇ ਸੀ। ਸੋ ਪਹਿਲਾ ਭਾਵ ਅਰਥ ਇਸ ਪ੍ਰਕਾਰ ਕਰਦੇ ਹਨ। ਜਹ ਕਛ ਆਹਾ ਤਹਾਂ ਕਿਛ ਨਾਹੀ, ਪੰਚ ਤੱਤ ਤਹਿ ਨਾਹੀ। ਜਹ ਹੁੰਦਾ ਜਿਸ ਜਗ੍ਹਾ ਕੁਝ ਗਦੈਲੇ ਤਕੀਏ ਵਗੈਰਾ ਵਿਛੇ ਹੋਏ ਸੀ, ਸੋ ਉਹ ਜਗ੍ਹਾ ਹੁਣ ਕੋਈ ਵੀ ਨਹੀਂ ਹੈ। ਹੋਰ ਭਲਾ ਕੀ ਕਹਿਣਾ, ਪੰਜਾਂ ਤੱਤਾਂ ਦੀ ਰਚ ਦੇ ਵੀ ਉਹ ਜਗ੍ਹਾ ਤੇ ਨਹੀਂ, ਕਿਉਂਕਿ ਯੋਗੀ ਦੇ ਮਰ ਜਾਣ ਨਾਲ ਚੇਲੇ ਬਾਲਿਆਂ ਨੇ ਉਹ ਤਕੀਏ ਵਗੈਰਾ ਸਾਰੇ ਚੁੱਕ ਦਿੱਤੇ, ਵੀ ਹੁਣ ਇੱਥੇ ਕਿਹੜਾ ਬਹਿਣਾ ਕਿਸੇ ਨੇ, ਕਿਉਂ ਬਾਬਾ ਜੀ ਦੀ ਥਾਂ ਤੇ ਕੋਈ ਹੋਰ ਨਾ ਬਹਿ ਜੇ। ਅਤੇ ਸਰੀਰ ਵੀ ਹੋਰ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਸੀ। ਜਿਸ ਜਗ੍ਹਾ ਕੁਝ ਬਚਨ ਬਿਲਾਸ ਮੰਗਲਾਚਾਰ ਵਗੈਰਾ ਹੁੰਦੇ ਸੀ, ਸੋ ਉਸ ਜਗ੍ਹਾ ਹੁਣ ਕੁਝ ਵੀ ਨਹੀਂ ਹੈ। ਹੁਣ ਤਾਂ ਸਿਰਫ ਰੋਣੇ ਪਿੱਟਣੇ ਚਾਰੇ ਪਾਸੇ ਹੋ ਰਹੇ ਸੀ। ਹੋਰ ਕੀ ਆਖਣਾ, ਪੰਜਾਂ ਤੱਤਾਂ ਰਚਤ ਦੇਹ ਵੀ ਉੱਥੇ ਨਹੀਂ ਸੀ, ਉਹ ਵੀ ਅੰਦਰ ਰੱਖੀ ਹੋਈ ਸੀ। ਏੜਾ ਪਿੰਗਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। ਈੜਾ ਹੁੰਦੀ ਸੱਜੀ ਸੁਰ ਦੁਆਰਾ ਪ੍ਰਾਣਾਂ ਦਾ ਚੜਾਉਣਾ ਹੁੰਦਾ, ਇਹ ਯਾਦ ਰੱਖਣਾ ਪੈਂਦਾ। ਈੜਾ ਸੱਜੀ ਸੁਰ ਨੂੰ ਕਹਿੰਦੇ ਨੇ, ਪਿੰਗਲਾ ਕਹਿੰਦੇ ਖੱਬੀ ਸੁਰ ਨੂੰ। ਸੋ ਇਸੇ ਪ੍ਰਕਾਰ ਜਾਂ ਜਿਹੜੀ ਹੁੰਦੀ ਹੈ ਚੰਦਰਮਾ ਦੀ ਸੁਰ, ਸੂਰਜ ਦੀ ਸੁਰ ਸੱਜੀ, ਸੋ ਇਸ ਪ੍ਰਕਾਰ ਖੱਬੀ ਅਤੇ ਸੱਜੀ। ਖੱਬੀ ਸੁਰ ਦੁਆਰਾ ਪ੍ਰਾਣਾਂ ਦਾ ਉਤਾਰਨਾ ਅਤੇ ਸੁਖਮਨਾ ਨਾੜੀ ਵਿੱਚ ਪ੍ਰਾਣਾਂ ਦਾ ਠਹਿਰਾਉਣਾ। ਪੂਰਕ ਕੁੰਭਕ ਰੇਚਕ ਵੀ ਇਹਨਾਂ ਨੂੰ ਕਹਿੰਦੇ, ਪੂਰਕ ਹੁੰਦਾ ਚੜਾਉਣਾ, ਕੁੰਭਕ ਟਿਕਾਉਣਾ, ਰੇਚਕ ਹੁੰਦਾ ਉਤਾਰਨਾ। ਇਸ ਤਰ੍ਹਾਂ ਦਾ ਜੋ ਬੰਦੇ ਨਿਯਮ ਕਰਦੇ ਸੀ, ਭਾਵ ਬੰਦੇ ਦਾ ਅਰਥ ਹੈ ਬੰਦੇਜ, ਨਿਯਮ ਕਰਦੇ ਸੀ, ਉਹ ਆਵ ਹੁੰਦਾ ਵਿਸ਼ੇਸ਼ ਕਰਕੇ ਇਸ ਗਣ ਗਿਣਤੀ ਦਾ ਕੁਝ ਪਤਾ ਨਹੀਂ ਜੋ ਕਿੱਥੇ ਚਲੀ ਗਈ। ਆਗਾ ਤੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਤਾਗਾ ਹੁੰਦਾ ਨੇਤੀ ਧੋਤੀ ਕਰਨੇ ਰੂਪ ਤਾਗਾ, ਤਾਗਾ ਬਣਾ ਕੇ ਨਾਸਕਾਂ ਵਿੱਚ ਪਾ ਕੇ ਪ੍ਰਾਣਾਂ ਦੇ ਬਲ ਨਾਲ ਉੱਪਰ ਚੜਾਉਣਾ ਅਤੇ ਮੂੰਹ ਨਾ ਕੱਢ ਕੇ ਫਿਰ ਦੋਵੇਂ ਸਿਰੇ ਫੜ ਕੇ ਨਾੜੀ ਦੀ ਸਫਾਈ ਕਰਨੀ, ਇਹਨੂੰ ਨੇਤੀ ਕਹਿੰਦੇ ਆ। ਇੱਕ ਹੁੰਦਾ ਬਰੀਕ ਕੱਪੜਾ ਤਿੰਨ ਉਂਗਲ ਚੌੜਾ ਅਤੇ 15 ਕੁ ਹੱਥ ਲੰਮਾ ਕੋਸੇ ਪਾਣੀ ਵਿੱਚ ਭਿਉਂ ਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭਿਆਸ ਕਰਨਾ ਅਤੇ 15 ਦਿਨਾਂ ਵਿੱਚ ਸਾਰਾ ਅੰਦਰ ਲੰਘਾ ਜਾਣਾ। ਪਿਛਲਾ ਸਿਰਾ ਦੰਦਾਂ ਵਿੱਚ ਦੱਬ ਕੇ ਰੱਖਣਾ ਅਤੇ ਹੌਲੀ ਹੌਲੀ ਮੂੰਹੋਂ ਬਾਹਰ ਕੱਢਣਾ। ਇਸ ਤਰ੍ਹਾਂ ਅੰਦਰਲੀਆਂ ਸਭ ਨਾੜੀਆਂ ਸਾਫ਼ ਕਰਨੀਆਂ, ਇਹਨੂੰ ਧੋਤੀ ਕਹਿੰਦੇ ਨੇ। ਕਹਿੰਦੇ ਤਾਗਾ ਤੂਟਾ ਗਗਨ ਬਿਰਸ ਗਿਆ, ਤਾਗਾ ਹੁੰਦਾ ਨੇਤੀ ਧੋਤੀ ਕਰਨੇ ਰੂਪ ਤਾਗਾ ਜਾਂ ਪੁਰਾਣਾ ਜਾਂ ਅਮਰੂਪ, ਤਾਗਾ ਟੁੱਟ ਗਿਆ। ਗਗਨ ਹੁੰਦਾ ਦਸਮ ਦੁਆਰ ਵੀ ਨਾਸ ਹੋ ਗਿਆ, ਆਪਾਂ ਪਹਿਲਾਂ ਵੀ ਇਹਦਾ ਅਰਥ ਕੀਤਾ ਸੀ ਨਾ ਗਗਨ ਦਾ, ਤੋ ਇਸ ਕਰਕੇ ਯਾਦ ਰੱਖਣਾ। ਸੋ ਘਟਾਕਾਸ਼ ਮਟਾਕਾਸ਼ ਮੇਘਾਕਾਸ਼ ਆਦਿਕ ਵਿੱਚ ਇਹਦੇ ਅਰਚੀ ਦਾ ਆਕਾਸ਼ ਵਿੱਚ ਅਰਥ ਆਉਂਦਾ ਗਗਨ ਦਸਮ ਦੁਆਰ। ਪਹਿਲਾਂ ਵੀ ਆਪਾਂ ਗਗਨ ਦਾ ਅਰਥ ਕਰ ਚੁੱਕੇ ਹਾਂ ਇੱਕ ਵਾਰ ਦਸਮ ਦੁਆਰ ਬਾਰੇ। ਸੋ ਜਾਂ ਹਿਰਦੇ ਵਿੱਚ ਵੀ ਹਿਰਦਾ ਆਕਾਸ਼ ਵੀ ਕਿਹਾ ਜਾਂਦਾ, ਉੱਥੇ ਵੀ ਖਾਲੀ ਥਾਂ ਹੋਣ ਕਰਕੇ ਕਹਿੰਦੇ ਨੇ ਦਸਮ ਦੁਆਰ ਵੀ ਨਾਸ ਹੋ ਗਿਆ। ਇਹ ਯੋਗੀ ਤੇਰਾ ਮਿੱਠਾ ਬੋਲ ਵੀ ਪਤਾ ਨਹੀਂ ਕਿੱਧਰ ਸਮਾ ਗਿਆ ਹੁਣ, ਜੋ ਹਰ ਇੱਕ ਆਏ ਗਏ ਨੂੰ ਆਪ ਬੜਾ ਹੀ ਮਿੱਠਾ ਬੋਲਦੇ ਸੀ, ਆਓ ਜੀ ਪਿਆਰਿਓ, ਆਓ ਜੀ ਮਾਧੋ ਜੀ, ਆਓ ਭਗਵਾਨ ਜੀ, ਆਓ ਪਰ ਬ੍ਰਹਮ ਜੀ, ਆ ਜਾਓ ਬੈਠੋ ਜੀ ਪਰਮੇਸ਼ਰ ਜੀ, ਬਹੁਤ ਮਿੱਠੀਆਂ ਮਿੱਠੀਆਂ ਬਚਨ ਕਹਿੰਦੇ ਸੀ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ ਲੈ ਸਧਾਨਾ, ਬਾਬਾ ਬੋਲਤੇ ਤੇ ਕਹਾਂ ਗਏ। ਸੋ ਇਹ 480 ਅੰਗ ਤੇ ਕਬੀਰ ਜੀ ਦਾ ਸ਼ਬਦ ਅੱਗੇ ਚੱਲ ਕੇ ਫਿਰ ਸ਼ਰਵਣ ਕਰਾਂਗੇ। ਫਰਮਾਉਂਦੇ ਹਨ, ਇਹ ਸੰਸਾ ਮੋਕੋ ਆਂਦਨ ਵਿਆਪੈ, ਮੋਕ ਕੋ ਨਾ ਕਹਿ ਸਮਝਾਈ ਰਹਾਓ। ਹੁਣ ਇਹ ਸੰਸਾ ਮੈਨੂੰ ਰਾਤ ਦਿਨ ਹੀ ਵਿਆਪ ਰਿਹਾ ਕਿ ਜਿਸ ਪ੍ਰਕਾਰ ਯੋਗੀ ਜੀ ਮੈਨੂੰ ਹੱਠ ਯੋਗ ਦੀ ਪ੍ਰਕਿਰਿਆ ਦੱਸਦੇ ਹਨ, ਹੁਣ ਉਸ ਤਰ੍ਹਾਂ ਮੌਕਾ ਮੈਨੂੰ ਕੋਈ ਵੀ ਸਮਝਾ ਕੇ ਨਹੀਂ ਕਹੇਗਾ, ਵਿਸ਼ਰਾਮ ਦੇ ਕੇ ਕਹਿੰਦੇ ਨੇ ਜਹਿ ਬਰ ਪੰਡ ਪਿੰਡ ਤਹ ਨਾਹੀ ਰਚਨਹਾਰ ਤਹ ਨਾਹੀ। ਜਿੱਥੇ ਯੋਗੀ ਦੀ ਅੰਤਰਜਾਮਤਾ ਨਾਲ ਬ੍ਰਹਿਮੰਡਾਂ ਦੀ ਖਬਰ ਦੱਸਦੇ ਸੀ, ਇੱਥੇ ਹੁਣ ਕਹਿੰਦੇ ਇੱਕ ਪਿੰਡ ਦੀ ਵੀ ਖਬਰ ਕੋਈ ਨਹੀਂ ਦੱਸ ਸਕਦਾ, ਕਿਉਂਕਿ ਅੰਤਰਜਾਮਤਾ ਦੇ ਰਚਨ ਵਾਲਾ ਯੋਗੀ ਉੱਥੇ ਹੈ ਹੀ ਨਹੀਂ ਨਾ। ਜੋੜਨ ਹਾਰੋ ਸਦਾ ਅਤੀਤਾ ਇਹ ਕਹੀਐ ਕਿਸਮਾਹੀ। ਦਸਵੇਂ ਦੁਆਰ ਵਿੱਚ ਪ੍ਰਾਣਾਂ ਦੇ ਜੋੜਨ ਵਾਲਾ ਯੋਗੀ ਹੋਣ ਤੋਂ ਸਦਾ ਲਈ ਅਤੀਤਾ ਹੁੰਦਾ ਰਹਿਤ ਹੋ ਚੁੱਕਾ ਹੈ। ਇਹ ਪ੍ਰਾਣਾਂ ਦਾ ਚਾੜਨਾ ਉਤਾਰਨਾ ਠਹਿਰਾਉਣਾ ਯੋਗੀ ਤੋਂ ਬਗੈਰ ਹੋਰ ਕਿਸ ਦੇ ਵਿੱਚ ਕਹੀਏ, ਭਾਵ ਹੋਰ ਕਿਸੇ ਦੇ ਵਿੱਚ ਨਹੀਂ ਕਿਹਾ ਜਾਂਦਾ। ਸੋ ਜਿਵੇਂ ਇਹ ਅਖੌਤ ਚੱਲੀ ਆ ਰਹੀ ਹੈ ਕਿ ਮਰਦ ਦੀ ਮਾਇਆ ਮਰਦ ਨਾਲ ਅਤੇ ਬ੍ਰਿਸ਼ ਦੀ ਛਾਇਆ ਬ੍ਰਿਸ਼ ਨਾਲ, ਕਹਿੰਦੇ ਉਵੇਂ ਯੋਗੀ ਦੀ ਪ੍ਰਕਿਰਿਆ ਯੋਗੀ ਦੇ ਨਾਲ ਹੀ ਚਲੀ ਗਈ। ਸੋ ਉਸ ਵੇਲੇ ਯੋਗੀ ਦੇ ਚੇਲਿਆਂ ਨੇ ਕਬੀਰ ਨੂੰ ਕਿਹਾ ਕਿ ਮਹਾਰਾਜ ਜੀ ਆਪ ਵੀ ਹੁਣ ਸਰਬ ਕਲਾ ਸਮਰੱਥ ਹੋ, ਤੁਸੀਂ ਆਪਣੀ ਤਾਕਤ ਨਾਲ ਯੋਗੀ ਦੇ ਸਰੀਰ ਵਿੱਚ ਪ੍ਰਾਣ ਕਲਾ ਜੋੜ ਦਿਓ ਤਾਂ ਫਿਰ ਵੈਸੇ ਦੇ ਵੈਸੇ ਹੀ ਆਨੰਦ ਮੰਗਲਾਚਾਰ ਹੋ ਜਾਣਗੇ। ਇਹ ਗੱਲ ਸੁਣ ਕੇ ਕਬੀਰ ਜੀ ਨੇ ਬਚਨ ਕਿਹਾ ਇਹ ਪ੍ਰਾਣ ਕਲਾ ਪਰਾਰਭ ਦੇ ਅਨੁਸਾਰ ਹੁੰਦੀ ਹੈ, ਐਂ ਕਰਾਮਾਤ ਨਹੀਂ ਦਿਖਾਈ ਦੀ, ਇਸ ਤਰ੍ਹਾਂ ਨਹੀਂ ਹੁੰਦਾ, ਬਸ ਠੀਕ ਆ ਹੁਣ ਚਲੇ ਗਏ ਭਾਣਾ ਮੰਨੋ। ਜੋੜੀ ਜੁੜੈ ਨ ਤੋੜੀ ਟੁੱਟੈ ਜਬ ਲੱਗ ਹੋਏ ਬਿਨਾਸੀ। ਕਹਿੰਦੇ ਪ੍ਰਾਰਬਧ ਮੁੱਕ ਜਾਵੇ ਨਾ ਤਾਂ ਕਿਸੇ ਯਤਨ ਨਾਲ ਵੀ ਇਹ ਪ੍ਰਾਣ ਕਲਾ ਦੇਹ ਨਾਲ ਜੋੜੀ ਹੋਈ ਜੁੜ ਨਹੀਂ ਸਕਦੀ। ਜੇਕਰ ਪ੍ਰਾਰਬਧ ਹੈ ਤਾਂ ਪ੍ਰਾਣ ਕਲਾ ਦੇਹ ਨਾਲੋਂ ਤੋੜੀ ਹੋਈ ਟੁੱਟਦੀ ਨਹੀਂ, ਤਾਂ ਤੇ ਜਦ ਤੱਕ ਇਹ ਦੇਹ ਸਥਿਤ ਹੋਵੇ ਤਦ ਤੱਕ ਇਹਨੂੰ ਬਿਨਾਸੀ ਹੁੰਦਾ ਨਾਸ ਰੂਪ ਹੀ ਨਿਸ਼ਚੇ ਕਰੋ। ਫਿਰ ਇਸੇ ਪ੍ਰਕਾਰ ਵਿਚਾਰ ਹੈ, ਜੋੜਨ ਹਾਰੋ ਸਦਾ ਅਤੀਤਾ ਇਹ ਕਹੀਐ ਕਿਸਮਾਹੀ। ਇਸ ਦੇਹ ਦੇ ਜੋੜਨ ਵਾਲਾ ਸਾਖੀ ਚੇਤਨ ਤਾਂ ਸਦਾ ਹੀ ਅਸੰਗ ਹੈ, ਤਾਂ ਇਹ ਦੇਹ ਫਿਰ ਕਿਸ ਦੇ ਵਿੱਚ ਕਹੀਏ, ਉਸ ਸਾਖੀ ਚੇਤਨ ਵਿੱਚ ਕਲਪਤ ਕਹੀਏ। ਜੋੜੀ ਜੁੜੈ ਨਾ ਤੋੜੀ ਟੁੱਟੈ ਜਬ ਲੱਗ ਹੋਏ ਬਿਨਾਸੀ। ਇਹ ਦੇਹ ਚੇਤਨ ਨਾਲ ਜੋੜੀ ਹੋਈ ਜੁੜਦੀ ਨਹੀਂ, ਕਿਉਂਕਿ ਅਸਤ ਜੜ ਦੁੱਖ ਰੂਪ ਹੈ, ਅਤੇ ਚੇਤਨ ਨਾਲ ਤੋੜੀ ਹੋਈ ਟੁੱਟਦੀ ਨਹੀਂ, ਕਿਉਂਕਿ ਉਹਦੇ ਆਸਰੇ ਤੋਂ ਬਿਨਾਂ ਹੋਰ ਕੋਈ ਆਸਰਾ ਵੀ ਨਹੀਂ। ਸੋ ਜੀਵ ਨੂੰ ਚਾਹੀਦਾ ਕਿ ਜਦ ਤੱਕ ਚਾਰਾ ਚੱਲੇ ਉਦੋਂ ਤੱਕ ਇਹ ਦੇਹ ਦੀ ਬਿਨ ਆਸੀ ਆਸਾ ਤੋਂ ਬਿਨਾਂ ਹੋਵੇ। ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ। ਕੌਣ ਕੋਈ ਕਿਸੇ ਦਾ ਸਵਾਮੀ ਹੈ, ਕੌਣ ਕੋਈ ਕਿਸੇ ਦਾ ਸੇਵਕ ਹੈ, ਕੌਣ ਕੋਈ ਕਿਸੇ ਦੇ ਪਾਸ ਆਵੇਗਾ ਅਤੇ ਕੌਣ ਕੋਈ ਕਿਸੇ ਦੇ ਪਾਸ ਜਾਵੇਗਾ। ਕਹਿਣ ਤੋਂ ਭਾਵ ਹੁਣ ਸਾਡਾ ਆਉਣਾ ਜਾਣਾ ਰਹਿ ਚੁੱਕਿਆ, ਕਿਉਂਕਿ ਮਿੱਤਰਾਂ ਦੀ ਬਹਾਰ ਮਿੱਤਰਾਂ ਨਾਲ ਹੀ ਹੁੰਦੀ, ਹੁਣ ਸਾਡੇ ਮਿੱਤਰ ਯੋਗੀ ਜੀ ਚਲੇ ਗਏ ਨੇ। ਸੋ ਯੋਗੀ ਦੇ ਚੇਲਿਆਂ ਨੇ ਪੁੱਛਿਆ ਹੁਣ ਯੋਗੀ ਜੀ ਦੀ ਲਿਵ ਕਿੱਥੇ ਲੱਗ ਰਹੀ ਹੈ, ਉੱਤਰ ਦਿੱਤਾ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ। ਕਬੀਰ ਜੀ ਕਥਨ ਕਰਦੇ ਯੋਗੀ ਸਾਹਿਬ ਜੀ ਦੀ ਲਿਵ ਉਸ ਥਾਂ ਤੇ ਲੱਗ ਰਹੀ ਜਿੱਥੇ ਦਿਨ ਰਾਤ ਬਸ ਹੋ ਚੁੱਕੇ ਨੇ, ਖਤਮ ਹੋ ਗਏ ਨੇ, ਭਾਵ ਦਿਨ ਰਾਤ ਦੀ ਖੇਡ ਉੱਥੇ ਨਹੀਂ ਹੈ। ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ ਤਾਹਾਂ ਬਸੈ ਨਿਰੰਕਾਰਾ। ਸੱਚਖੰਡ ਬਸੈ ਨਿਰੰਕਾਰ ਮਹਾਰਾਜ ਲਿਖਿਆ ਬਚਨ, ਨਿਰੰਕਾਰ ਕਹਿ ਦੇਸ ਜਾਹੇ ਨਾ ਸੁਖ ਲਹਿ ਮਹੱਲ। ਤੋ ਕਹਿੰਦੇ ਤਾਹਾਂ ਬਸੈ ਨਿਰੰਕਾਰਾ, ਕਹਿੰਦੇ ਕਿੱਥੇ ਜੀ, ਕਹਿੰਦੇ ਦਿਨਸ ਨਾਰਾਇਣ ਵੇਦ ਨਹੀਂ ਸ਼ਾਸਤਰ ਤਾਹਾਂ ਬਸੈ ਨਿਰੰਕਾਰ। ਵਾਕਾ ਮਰਮ ਉਹੀ ਪਰ ਜਾਨੈ ਉਹ ਤੋ ਸਦਾ ਅਵਿਨਾਸ਼ੀ। ਵਾਕ ਹੁੰਦਾ ਉਹ ਯੋਗੀ ਦਾ ਜੋ ਮਰਮ ਹੈ ਭੇਦ ਹੈ, ਉਹਨੂੰ ਉਹ ਯੋਗੀ ਆਪ ਹੀ ਪਰ ਹੁੰਦਾ, ਭਰੀ ਪ੍ਰਕਾਰ ਜਾਣਦੇ ਰਾਰੇ ਨੂੰ ਔਂਕੜ ਪਰ। ਇਸ ਕਰਕੇ ਉਹ ਤਾਂ ਸਦਾ ਵਾਸਤੇ ਅਵਿਨਾਸ਼ੀ ਨਾਸ ਤੋਂ ਰਹਿਤ ਹੋ ਗਏ ਨੇ। ਦੂਸਰਾ ਭਾਵ ਅਰਥ ਕਹਿਣ ਤੋਂ ਇਹ ਹੈ ਅੰਤਰੀਵ, ਪਹਿਲਾਂ ਤਾਂ ਆਪਾਂ ਸਾਦੇ ਢੰਗ ਨਾਲ ਹੀ ਸੁਣਾਇਆ, ਇਸ ਅਰਥ ਦੁਆਰਾ ਅਗਿਆਨ ਤੇ ਗਿਆਨ ਦੀਆਂ ਦੋਵੇਂ ਵਿਵਸਥਾ ਹੁਣ ਕਥਨ ਕਰਨੀਆਂ ਨੇ। ਜੈ ਕਛ ਆਹਾ ਤਹਾਂ ਕਿਛ ਨਾਹੀ ਪੰਚ ਤੱਤ ਤਹਿ ਨਾਹੀ। ਫਰਮਾਉਂਦੇ ਹਨ ਜਿਸ ਅਗਿਆਨ ਕਾਲ ਵਿੱਚ ਬ੍ਰਹਮ ਦੇ ਵਿੱਚ ਕੋਈ ਜਗਤ ਭਾਸਦਾ ਸੀ, ਅਗਿਆਨ ਕਾਲ ਵਿੱਚ ਜਦੋਂ ਇਹ ਜਗਤ ਨਜ਼ਰ ਆਉਂਦਾ ਸੀ, ਅਗਿਆਨ ਵਿੱਚ ਨਜ਼ਰ ਆਉਂਦਾ ਜਗਤ, ਬ੍ਰਹਮ ਗਿਆਨ ਜਿਹੜਾ ਬ੍ਰਹਮ ਗਿਆਨ ਹੁੰਦਾ ਉਸ ਸਮੇਂ ਵਿੱਚ ਬ੍ਰਹਮ ਵਿੱਚ ਕੁਝ ਵੀ ਨਹੀਂ ਭਾਸਦਾ, ਪੰਜਾਂ ਤੱਤਾਂ ਦੀ ਕਲਪਨਾ ਵੀ ਉਸ ਬ੍ਰਹਮ ਦੇ ਵਿੱਚ ਪ੍ਰਤੀਤ ਨਹੀਂ ਹੁੰਦੀ। ਇਹ ਬਹੁਤ ਉੱਚੀ ਅਵਸਥਾ ਆ ਗਈ। ਹੁਣ ਅਗਿਆਨ ਤੇ ਗਿਆਨ ਦੀਆਂ ਦੋਵੇਂ ਵਿਵਸਥਾ ਇੱਥੇ ਨੇ, ਜਿਨ੍ਹਾਂ ਨੂੰ ਜਿਨ੍ਹਾਂ ਦੀ ਅਵਸਥਾ ਬਣਦੀ ਆ ਉਹ ਕਈ ਵਾਰ ਇਹੋ ਜਿਹੇ ਮਿਲ ਜਾਂਦੇ, ਮੈਂ ਦੱਸਦੇ ਹੁੰਦੇ ਆ, ਇਹ ਦੁਨੀਆ ਕਦੇ ਦੀਂਦੀ ਨਹੀਂ, ਕਦੇ ਕਦੇ ਇਹੋ ਜਿਹਾ ਕੌਤਕ ਹੁੰਦਾ ਵਾ ਪ੍ਰਕਾਸ਼ ਹੀ ਦਿੰਦਾ ਸਾਰੇ ਪਾਸੇ। ਸੰਸਾਰ ਦਾ ਅਭਾਵ ਅੰਦਰੋਂ ਹੀ ਹੋ ਜਾਂਦਾ ਹੈ। ਭਾਵ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਭਾਵ ਹੀ ਹੋ ਜਾਂਦਾ ਬੰਦਗੀ ਨਾਲ ਹੀ, ਇੱਥੇ ਸਭ ਕੁਝ ਬਣ ਜਾਂਦਾ। ਏੜਾ ਪਿੰਗੁਲਾ ਸੁਖ ਮਨ ਬੰਦੇ ਇਹ ਅਵਗਨ ਕਤ ਜਾਹੀ। ਅਗਿਆਨ ਕਾਲ ਵਿੱਚ ਜਿਹੜੀ ਈੜਾ ਹੁੰਦੀ ਗੰਗਾ ਤੇ ਪਿੰਗਲਾ ਹੈਗੀ ਜਮਨਾ। ਸੁਖਮਨਾ ਸਰਸਤੀ ਤੇ ਆਦਿ ਤੀਰਥਾਂ ਪਰ ਇਸ਼ਨਾਨ ਕਰਨ ਦਾ ਬੰਧਨ ਪਿਆ ਹੋਇਆ ਸੀ, ਇਹ ਅਗਿਆਨਤਾ ਵਿੱਚ ਜਾਂਦਾ ਸੀ। ਚਲੋ ਚੰਗਾ ਹੈ, ਚੰਗੇ ਪਾਸੇ ਜਾਂਦਾ ਸੀ, ਪਰ ਹੁਣ ਜਦੋਂ ਅੰਦਰੀ ਬ੍ਰਹਮ ਗਿਆਨ ਹੋ ਗਿਆ, ਉਹਦੇ ਵਿੱਚ ਬ੍ਰਹਮ ਗਿਆਨ ਕਾਲ ਵਿੱਚ ਇਹਨਾਂ ਤੀਰਥਾਂ ਪਰ ਇਸ਼ਨਾਨ ਕਰਨ ਦੀ ਗਿਣਤੀ ਜਿਹੜੀ ਆਪ ਹੁੰਦੀ ਵਿਸ਼ੇਸ਼ ਕਰਕੇ ਉਹ ਕਿੱਧਰ ਚਲੇ ਗਈ, ਉਲਟੀ ਗੱਲ ਹੋ ਗਈ ਕਿ ਗੰਗਾ ਜਮਨਾ ਸਰਸਤੀ ਤੇ ਕਰੈ ਉਦਮ ਧੂਰ ਸਾਧੂ ਕੀਤਾ। ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ, ਆਮਰੀ ਮੈਲ ਸਾਧੂ ਕੀ ਧੂਰ ਗਵਾਈ। ਹੁਣ ਉਲਟਾ ਸਾਧੂ ਕੋਲ ਆਉਣ ਲੱਗ ਜਾਂਦੀਆਂ ਕਿਉਂਕਿ ਉਹ ਬ੍ਰਹਮ ਗਿਆਨ ਚ ਹੋ ਗਿਆ। ਜਿਵੇਂ ਕਈ ਵਿਚਾਰੇ ਜਿਹੜੇ ਅਣਜਾਣ ਜੇ ਲੋਕ ਨੇ, ਬੁੱਧੀ ਤੋਂ ਹੀਣੇ ਵੀ ਨੇ, ਐਵੇਂ ਕਿਤਾਬਾਂ ਜੀਆਂ ਪੜ੍ਹ ਲਈਆਂ, ਆਪਣੇ ਗਿਆਨ ਛੱਡੀ ਜਾਣਗੇ, ਇਹਨਾਂ ਤੇ ਤਰਸ ਵੀ ਆਉਂਦਾ, ਸੰਗਤ ਨੂੰ ਗੁੰਮਰਾਹ ਵੀ ਬੜਾ ਕਰਦੇ ਨੇ। ਆਖੇ ਗੁਰੂ ਅਮਰਦਾਸ ਜੀ ਨੂੰ ਪਹਿਲਾਂ ਗਿਆਨ ਨਹੀਂ ਸੀ, ਉਹ ਗੰਗਾ ਯਾਤਰਾ ਗਏ। ਥੋੜ੍ਹਾ ਧਿਆਨ ਨਾਲ ਗੱਲ ਕਰਿਆ ਕਰੋ, ਤੁਹਾਨੂੰ ਜਾਂ ਪਤਾ ਹੀ ਨਹੀਂ ਕਾਹਨੂੰ ਬੋਲਦੇ ਹੋ ਸਟੇਜਾਂ ਤੇ। ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਸਨ, ਤੀਸਰੇ ਪਾਤਸ਼ਾਹ ਮਹਾਰਾਜ ਜੀ, ਉਹਨਾਂ ਨੂੰ ਤਾਂ ਬੇਨਤੀ ਕੀਤੀ ਸੀ ਗੰਗਾ ਜਮਨਾ ਸਰਸਤੀ ਨੇ। ਗੁਰੂ ਨਾਨਕ ਦੇਵ ਜੀ ਕਿਤੇ ਗੰਗਾ ਨਹਾਉਣ ਗਏ ਸੀ? ਇਹ ਪ੍ਰਚਾਰ ਹਿੱਤ ਜਾਣਾ ਹੁੰਦਾ, ਹਰਿਦੁਆਰ ਗਏ। ਇਸੇ ਪ੍ਰਕਾਰ ਮਹਾਰਾਜ ਨੇ ਕਿੰਨੇ ਥਾਵਾਂ ਦੇ ਉੱਤੇ ਜਗਨਨਾਥਪੁਰੀ ਗਏ ਆ, ਕੁਰੂਕਸ਼ੇਤਰ ਸੂਰਜ ਗ੍ਰਹਿਣ ਤੇ ਗਏ ਮਹਾਰਾਜ, ਫਿਰ ਉੱਥੇ ਜਾ ਕੇ ਕਿਤੇ ਹਿੰਦੂ ਬਣ ਗਏ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸਿੱਖ ਬਣਾਏ ਆ। ਬੰਦੇ 'ਚ ਪਾਵਰ ਹੋਣੀ ਚਾਹੀਦੀ ਹੈ। ਇੱਕ ਵੋਹ ਹੋਤੇ ਹੈ ਜੋ ਬਦਲ ਦਿੱਤੇ ਹੈ ਜ਼ਮਾਨੇ ਕੋ। ਬੰਦਾ ਇਹੋ ਜਿਹਾ ਹੋਣਾ ਚਾਹੀਦਾ ਦੂਜਿਆਂ ਨੂੰ ਬਦਲ ਦੇ, ਆਪ ਨਾ ਬਦਲੇ। ਕਈ ਤਾਂ ਵਿਚਾਰੇ ਆਪ ਹੀ ਬਦਲ ਜਾਂਦੇ ਆ। ਇਸ ਕਰਕੇ ਹੈ, ਇੱਕ ਤਾਂ ਉਹ ਜ਼ਮਾਨੇ ਦੇ ਨਾਲ ਨਾਲ ਹੀ ਬਦਲ ਜਾਂਦੇ ਨੇ, ਉਹ ਇਹੋ ਜਿਹਾ ਨਹੀਂ ਬਣਨਾ। ਸਿੱਖ ਤਾਂ ਐਸਾ ਹੁੰਦਾ ਜਿਵੇਂ ਮਹਾਂਪੁਰਖ ਬੇਸਵਾ ਦੁਆਰੇ ਖੜ ਕੇ ਜਾ ਕੇ ਮੀਂਹ ਪੈਂਦਾ ਸੀ, ਉਹਨਾਂ ਨੂੰ ਕਿਤੇ ਬੇਸਵਾ ਦਾ ਘਰ। ਬੇਸਵਾ ਨੇ ਸੋਚਿਆ ਕੋਈ ਗਾਹਕ ਆਇਆ, ਦੀਵਾ ਜਗਦਾ ਸੀ। ਬੇਸਵਾ ਕਹਿਣ ਲੱਗੀ ਕੌਣ? ਜਦੋਂ ਬੀਤਰਾਗ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਚਿਹਰਾ ਘੁਮਾਇਆ, ਬੇਸਵਾ ਨੇ ਦਰਸ਼ਨ ਕੀਤੇ, ਉੱਥੇ ਹੀ ਸਾਰੇ ਪਾਪ ਕੱਟੇ ਗਏ, ਚਰਨਾਂ ਤੇ ਡਿੱਗ ਪਈ। ਮਹਾਰਾਜ ਮੈਂ ਬਹੁਤ ਪਾਪਣਾ, ਮੈਨੂੰ ਬਖਸ਼ ਲਓ। ਮਹਾਂਪੁਰਖਾਂ ਨੇ ਫਿਰ ਤੋਤਾ ਦਿੱਤਾ ਸੀ ਹੱਥੋਂ, ਲੈ ਇਹਨੂੰ ਬੇਟਾ ਸਵੇਰੇ ਉੱਠ ਕੇ ਨਹਾ ਕੇ ਨਾ ਰਾਮ ਰਾਮ ਕਹਾਇਆ ਕਰੇ, ਨਾ ਤੋਤਾ ਰਾਮ ਰਾਮ ਜਪਦਾ ਸਾਡਾ। ਉਹ ਰਾਮ ਰਾਮ ਕਹਿੰਦੇ ਹੀ ਤਰ ਗਈ ਸੀ। ਇਸ ਕਰਕੇ ਜਿਹੜਾ ਦਿਮਾਗ ਤੋਂ ਅਕਲ ਤੋਂ ਕੰਮ ਲੈਣਾ ਚਾਹੀਦਾ ਸਾਰਿਆਂ ਨੂੰ, ਐਵੇਂ ਖਾਮ ਖਾਂ ਦੀਆਂ ਗੱਲਾਂ ਨਹੀਂ ਬਣਾਉਣੀ ਚਾਹੀਦੀਆਂ, ਕਿਉਂਕਿ ਇਹ ਜਿਹੜੀ ਚੀਜ਼ ਆ ਨਾ, ਜਿਹੜੇ ਮਹਾਂਪੁਰਖ ਕੋਲ ਤਾਕਤ ਹੁੰਦੀ ਹੈ ਦੂਜੇ ਨੂੰ ਬਦਲ ਦੇਣਾ, ਭਾਵ ਚੰਗੇ ਰਾਹ ਦੇ ਉੱਤੇ ਲਾ ਦੇਣਾ। ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ, ਜਿਵੇਂ ਭਾਈ ਅਦਲੀ ਨੇ ਬਦਲ ਦਿੱਤਾ ਭਾਈ ਬਿਧੀ ਚੰਦ ਜੀ ਨੂੰ। ਇਸੇ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇਣਾ ਇਹਨਾਂ ਦੇ ਵਿੱਚ। ਅਸੋ ਤੀਸਰੇ ਪਾਤਸ਼ਾਹ ਮਹਾਰਾਜ ਜੀ ਤਾਂ ਤਾਰਨ ਜਾਂਦੇ ਹੁੰਦੇ ਸੀ। ਇੱਕ ਵਾਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਹਰਿਦੁਆਰ ਸਿੰਘਾਂ ਨਾਲ ਗਏ ਤੇ ਕਹਿੰਦੇ ਭਾਈ ਇਸ਼ਨਾਨ ਕਰਨਾ, ਨਾਲ ਹੁਣ ਸਿੰਘ ਦੂਜੇ ਵੀ ਹੁੰਦੇ ਤਰਕ ਜੀ ਵਾਲੇ। ਮਹਾਰਾਜ ਕਹਿੰਦੇ ਇੱਥੇ ਇਸ਼ਨਾਨ ਗੰਗਾ ਤੇ? ਕਹਿੰਦੇ ਭਾਈ ਇਹ ਅੰਦਰਲੀ ਗੱਲ ਹੈ ਸਾਡੀ। ਸੋ ਉਸ ਵਕਤ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਪੁੱਛਿਆ, ਮਹਾਰਾਜ ਇਹ ਅੰਦਰਲੀ ਗੱਲ ਵੀ ਦੱਸ ਦਿਓ। ਕਹਿੰਦੇ ਭਾਈ ਠਾਕੁਰ ਸਿੰਘ, ਇਹ ਗੰਗਾ ਬੇਨਤੀ ਕਰਦੀ ਹੈ ਵੀ ਮਹਾਰਾਜ ਪਾਪ ਬਹੁਤੇ ਚੜੇ ਪਏ, ਜੇ ਤੁਸੀਂ ਇੱਕ ਵਾਰ ਚਰਨ ਪਾ ਜਾਓ, ਇਸ਼ਨਾਨ ਕਰ ਜਾਓ। ਕਹਿੰਦੇ ਤਾਂ ਭਾਈ ਅਸੀਂ ਇਸ਼ਨਾਨ ਕਰ ਰਹੇ ਹਾਂ। ਆਹ ਲੋਕ ਜਿਹੜੇ ਆਮ ਜੇ ਹੁੰਦੇ ਨੇ, ਉਹ ਜੀ ਫਲਾਨੇ ਥਾਂ ਨਹਾਲੇ ਜਾ ਕੇ ਫਲਾਨੇ, ਤੁਹਾਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ, ਤੁਸੀਂ ਤਾਂ ਆਪਣੀ ਰੋਟੀ ਕਮਾ ਕੇ ਨਾ ਆਰਾਮ ਨਾਲ ਖਾ ਕੇ ਸੌਂ ਜਾ ਕਰੋ। ਜਿਨ੍ਹਾਂ ਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ, ਉਹ ਬਹੁਤਾ ਨਾ ਬੋਲਿਆ ਕਰੋ। ਤੁਹਾਨੂੰ ਬਹੁਤ ਅੰਤਰੀਬ ਭਾਵਾਂ ਦਾ, ਅੰਤਰੀਬ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਵੀ ਸਾਰੇ ਸਥਾਨਾਂ ਤੇ ਗਏ ਨੇ। ਫਿਰ ਤਾਂ ਕੱਲ ਨੂੰ ਕਹਿ ਦਾਂਗੇ ਮਹਾਰਾਜ ਗੰਗਾ ਦੇ ਉੱਤੇ ਖੇਡਦੇ ਰਹੇ ਜੀ। ਗੰਗਾ ਉਹ ਗੰਗਾ ਦਾ ਧੰਨ ਭਾਗ ਸਮਝਦੀ ਹੈ, ਗੰਗਾ ਕਿਨਾਰੇ ਪਟਨਾ ਸਾਹਿਬ ਤੇ ਪਾਉਂਟਾ ਸਾਹਿਬ ਜਾ ਕੇ ਦੇਖੋ, ਜਮਨਾ ਦੇ ਕਿਨਾਰੇ ਹੈ, ਸਤਲੁਜ ਸ੍ਰੀ ਅਨੰਦਪੁਰ ਸਾਹਿਬ ਹੈ, ਤੀਰਥ ਤਦਰਵ ਗ੍ਰੰਥ ਸੁਧਾਰਾ, ਤੇ ਫਿਰ ਕਿੱਥੇ ਕਿੱਥੇ ਨਹੀਂ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ। ਇਹ ਤਾਂ ਤੇ ਇਹਨਾਂ ਸਾਰੀਆਂ ਗੱਲਾਂ ਵਿੱਚ ਜਿਹੜੇ ਅਣਜਾਣ ਜੇ ਬੰਦੇ ਹੁੰਦੇ ਨੇ, ਜਿਹੜੇ ਅੱਧ ਵਿਚਾਲੇ ਜੇ ਲਟਕੇ ਫਿਰਦੇ ਨੇ, ਜਿਹਨਾਂ ਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੁੰਦਾ, ਬੜਾ ਰੌਲਾ ਪਾਉਂਦੇ ਆ। ਇਸ ਕਰਕੇ ਕਹਿੰਦੇ ਨੇ ਕਿ ਹੁਣ ਕੀ ਕਿਰਪਾ ਹੋਈ ਹੈ, ਤੇ ਹੁਣ ਬ੍ਰਹਮ ਗਿਆਨ ਹੋਣ ਕਾਲ ਵਿੱਚ ਇਹਨਾਂ ਤੀਰਥਾਂ ਪਰ ਇਸ਼ਨਾਨ ਕਰਨ ਦੀ ਗਿਣਤੀ ਜਿਹੜੀ ਸੀ ਉਹ ਖਤਮ ਹੀ ਹੋ ਗਈ। ਹੁਣ ਕੀ ਹੋਇਆ, ਹਿੜਾ ਗੰਗਾ, ਤੇ ਗੰਗਾ ਦੇ ਵਿੱਚ ਉੱਛੇ ਕੀ ਲੈਣੀ ਹੈ? ਭਗਤੀ। ਹੁਣ ਕਹਿੰਦੇ ਗੰਗਾ ਕਿਹੜੀ ਹੋ ਗਈ ਤੁਹਾਡੇ ਕੋਲ? ਭਗਤੀ ਰੂਪੀ ਗੰਗਾ। ਪਿੰਗਲਾ ਜਮਨਾ ਵਿੱਚੋਂ ਲੈਣੀ ਕਰਮ ਕਥਾ, ਸੁਖਮਨਾ ਸੁਰਸਤੀ ਵਿੱਚੋਂ ਲੈਣੀ ਬ੍ਰਹਮ ਵਿਦਿਆ। ਹੁਣ ਕਹਿੰਦੇ ਇਹ ਹੋ ਗਈ ਸਾਡੇ ਕੋਲ। ਕਹਿਣ ਤੋਂ ਭਾਵ ਈੜਾ ਹੁੰਦੀ ਸਤੋ ਗੁਣ, ਪਿੰਗਲਾ ਹੁੰਦੀ ਤਮੋ ਗੁਣ, ਸੁਖਮਨਾ ਹੁੰਦੀ ਰਜੋ ਗੁਣ। ਇਹਨਾਂ ਗੁਣਾਂ ਵਿੱਚ ਜੋ ਅਗਿਆਨ ਕਾਲ ਵਿਖੇ ਮਨ ਆਦਿਕ ਇੰਦਰੀਏ ਬੱਧੇ ਹੋਏ ਸੀ, ਸੋ ਇਹ ਤਿੰਨੇ ਗੁਣ ਅਵਗੁਣ ਰੂਪ ਹੋ ਕੇ ਸੀ ਜਿਹੜੇ ਸੀ, ਬ੍ਰਹਮ ਗਿਆਨ ਤੋਂ ਉਪਰੰਤ ਪਤਾ ਹੀ ਨਹੀਂ ਕਿੱਧਰ ਚਲੇ ਗਏ, ਭੱਜ ਹੀ ਗਏ। ਸੋ ਜਿਵੇਂ ਮਹਾਂਪੁਰਖ ਸੀਗੇ ਬਾਬਾ ਜਵਾਲਾ ਸਿੰਘ ਹਰਖਵਾਲ, ਕੋਈ ਪ੍ਰੇਮੀ ਕਹਿਣਾ ਮਹਾਰਾਜ ਜੀ ਮੈਂ ਸੁਣਿਆ 68 ਤੀਰਥਾਂ ਦਾ ਬੜਾ ਫਲ ਹੁੰਦਾ, ਵੀ ਨਹਾਉਣਾ ਚਾਹੀਦਾ ਜਾ ਕੇ। ਮਹਾਂਪੁਰਖ ਹੱਸਣ ਲੱਗ ਗਏ, ਕਹਿੰਦੇ ਚੱਲ ਆਹ ਹਲਟੀ ਗੇੜ ਗੇੜ ਕੇ ਪਾਣੀ ਭਰਾ ਲਿਆ ਵਿੱਚ, ਖੇਡ 'ਚ ਲੰਮੇ ਪੈ ਗਏ। ਉਸ ਵਕਤ ਬਾਹਰ ਨਿਕਲਿਆ ਏ, ਕਹਿੰਦੇ ਲੈ ਹੁਣ 68 ਤੀਰਥ ਇਹਦੇ ਵਿੱਚ ਨੇ ਨਹਾ ਲਾ, ਕਿਉਂਕਿ ਮਹਾਂਪੁਰਖਾਂ ਦਾ 68 ਤੀਰਥ ਚਰਨਾਂ 'ਚ ਹਾਜ਼ਰ ਸੁਣਿਆ ਹੈ, 68 ਕਾ ਇਸਨਾਨ। ਆਪਾਂ ਨਹੀਂ ਸਮਝ ਸਕਦੇ ਇਹਨਾਂ ਗੱਲਾਂ ਨੂੰ। ਨਾਮ ਜਿਹੜਾ ਉਹ ਸਭ ਤੋਂ ਵੱਡਾ ਹੈ, ਜਿਸ ਹਿਰਦੇ 'ਚ ਨਾਮ ਦਾ ਵਾਸਾ ਹੈ ਉੱਥੇ ਸਾਰਾ ਕੁਝ ਹੀ ਹੈ। ਇਹੀ ਗੱਲ ਦਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਿਆ ਅੱਜ ਤੱਕ। ਜਿਵੇਂ ਤੀਜੇ ਪਾਤਸ਼ਾਹ ਵੇਲੇ ਮਹਾਰਾਜ ਦੇ ਸਾਰੇ ਜਿਹੜੇ ਬਜ਼ੁਰਗ ਰਿਸ਼ਤੇਦਾਰ ਸੀ ਉਹ ਆਏ ਚੱਲ ਕੇ, ਕਹਿਣ ਲੱਗੇ ਅਸੀਂ ਗੰਗਾ ਨਹਾਉਣ ਚੱਲੇ ਹਾਂ। ਮਹਾਰਾਜ ਹੱਸਣ ਲੱਗ ਗਏ, ਕਹਿੰਦੇ ਗੰਗਾ ਤਾਂ ਇੱਥੇ ਹੀ ਹੈ। ਕਹਿੰਦੇ ਕਿੱਥੇ? ਕਹਿੰਦੇ ਆ ਬਾਉਲੀ ਸਾਹਿਬ ਦੇ ਵਿੱਚ। ਕਹਿੰਦੇ ਲੈ ਇੱਥੇ ਗੰਗਾ ਕਿਵੇਂ ਆ ਗਈ? ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਰੋਕਿਆ ਨਾਮ ਮੁੜੇ। ਕਹਿੰਦੇ ਚੰਗਾ ਐਂ ਕਰਿਓ ਬਈ, ਆਹ ਮੇਰੀ ਗੜਬੀ ਲੈ ਜਾਓ, ਉੱਥੋਂ ਭਰ ਲਿਆਇਓ ਗੰਗਾ ਤੋਂ। ਗੰਗਾ ਗਏ, ਇਸ਼ਨਾਨ ਕਰਨ ਲੱਗੇ, ਉਹ ਜਦ ਗੜਬੀ ਭਰਨ ਲੱਗੇ ਐਸਾ ਪਾਣੀ ਤੇਜ਼ ਸੀ ਪਿੱਛੋਂ ਬਹਾਓ, ਉਹ ਗੜਬੀ ਰੁੜ ਗਈ। ਕਹਿੰਦੇ ਲੈ ਮਹਾਰਾਜ ਗੜਬੀ ਰੁੜ ਗਈ, ਚਲੋ ਕੋਈ ਨਹੀਂ। ਕਹਿੰਦੇ ਉਸ ਵਕਤ ਮਹਾਰਾਜ ਕੋਲ ਆਏ, ਮਹਾਰਾਜ ਕਹਿੰਦੇ ਸਾਡੀ ਗੜਬੀ ਲਿਆਂਦੀ ਪਾਣੀ ਦੀ ਭਰ ਕੇ, ਚੁੱਪ ਰਹੇ। ਮਹਾਰਾਜ ਕਹਿੰਦੇ ਭਾਈ ਅਸੀਂ ਗੜਬੀ ਪੁੱਛੀ, ਮਹਾਰਾਜ ਉਹ ਰੁੜ ਗਈ ਜੀ, ਉੱਥੇ ਪਾਣੀ 'ਚ ਗਲਤੀ ਹੋ ਗਈ ਸਾਥੋਂ, ਤੇਜ਼ ਸੀ ਬਾਹਲਾ ਬਹਾਓ। ਮਹਾਰਾਜ ਹੱਸ ਪਏ, ਕਹਿੰਦੇ ਚਲੋ ਠੀਕ ਆ, ਗੰਗਾ ਜਾਏ ਬਾਉਲੀ ਸਾਹਿਬ ਵੀ ਜਾਇਓ। ਕਹਿੰਦੇ ਹਾਂ ਜੀ ਚਲੋ ਬਾਉਲੀ ਸਾਹਿਬ ਵੀ ਜਾਇਓ ਨੇ। ਜਦ ਪੌੜੀਆਂ ਉੱਤਰ ਕੇ ਥੱਲੇ ਗਏ ਬਜ਼ੁਰਗ, ਉਹ ਤਾਂ ਗੜਬੀ ਉੱਥੇ ਤਰੇ, ਉਹ ਕਹਿੰਦੇ ਗੜਬੀ ਮਹਾਰਾਜ ਜੀ ਇੱਥੇ ਕਿਵੇਂ ਆ ਗਈ? ਦਿੱਤੀ ਸਾਹਿਬ ਉੱਥੇ ਸੀ, ਆ ਕੇ ਕਹਿੰਦੇ ਮਹਾਰਾਜ ਜੀ ਆਹ ਗੜਬੀ ਤੋਰੇ ਫਿਰਦੀ ਤਰਦੀ। ਸਤਿਗੁਰੂ ਕਹਿੰਦੇ ਗੰਗਾ ਇੱਥੇ ਵੀ ਆ, ਸਭ ਕੁਛ ਇੱਥੇ, 68 ਤੀਰਥ ਇੱਥੇ ਆ। ਇਹ ਨਾਮ ਦਾ ਤੀਰਥ ਹੈ ਜਿਹੜਾ ਅਸੀਂ ਰਚਿਆ, ਆਮ ਤੀਰਥਾਂ ਨਾਲੋਂ ਵਿਸ਼ੇਸ਼ ਹੈ। ਜਿਹੜੇ ਗੁਰੂ ਘਰ ਵਿੱਚ ਸਰੋਵਰ ਬਣਾਏ ਨੇ ਇਹ ਨਾਮ ਦੇ ਤੀਰਥ ਨੇ। ਉਲਟਾ 68 ਘਾਟ ਬਣਿਆ ਅੰਮ੍ਰਿਤਸਰ ਸਾਹਿਬ, ਦੀਵਾਲੀ ਵਾਲੀ ਰਾਤ ਜਿਹੜੀ ਇੱਕ ਰਾਤ ਪਹਿਲਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਸਾਰੇ ਤੀਰਥ ਸਭ ਦੇਵੀ ਦੇਵਤਾ ਇਸ਼ਨਾਨ ਕਰਨ ਆਉਂਦੇ ਨੇ, ਤਾਂ ਹੀ ਉਹਨੂੰ ਰਾਜਾ ਰੂਪ ਤੀਰਥ ਕਿਹਾ। ਇਹ ਆਮ ਬੰਦੇ ਨੂੰ ਕਿੱਥੇ ਇਹਨਾਂ ਗੱਲਾਂ ਦਾ ਪਤਾ? ਤੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿਸੇ ਨੂੰ ਗਿਆਨ ਨਹੀਂ ਹੁੰਦਾ ਇਹਨਾਂ ਗੱਲਾਂ ਬਾਰੇ। ਧਾਗਾ ਟੂਟਾ ਮੋਹ ਦਾ ਧਾਗਾ ਟੁੱਟ ਗਿਆ, ਗਗਨ ਬਿਨਸ ਗਿਆ। ਗਗਨ ਹੁੰਦਾ ਲੋਭ, ਲੋਭ ਵੀ ਬਿਨਸ ਗਿਆ। ਸੋ ਇਹ ਗਾਉਣੀ ਬਿਰਤੀ ਨਾਲ ਅਰਥ ਕੀਤੇ ਹੋਏ ਨੇ। ਜਿਵੇਂ ਧਾਗਾ ਬੰਨ ਲੈਂਦਾ ਉਹ ਮੋਹ ਵੀ ਬੰਨ ਲੈਂਦਾ, ਧਾਗੇ ਵਿੱਚ ਵੀ ਉਹੀ ਗੁਣ ਹੈ ਮੋਹ 'ਚ ਹੀ। ਜਿਵੇਂ ਆਕਾਸ਼ ਨਹੀਂ ਭਰਿਆ ਜਾ ਸਕਦਾ, ਐਵੇਂ ਕਹਿੰਦੇ ਲੋਭੀ ਬੰਦਾ ਵੀ ਕਦੇ ਭਰਿਆ ਨਹੀਂ ਜਾ ਸਕਦਾ, ਰੱਜਦਾ ਹੀ ਨਹੀਂ, ਰੱਜਦਾ ਹੀ ਨਹੀਂ, ਭੁੱਖੜ ਜਿਹਾ। ਤੇਰਾ ਬੋਲਤ ਕਹਾਂ ਸਮਾਈ, ਅਤੇ ਤੇਰ ਮੇਰ ਦਾ ਬਚਨ ਵੀ ਪਤਾ ਨਹੀਂ ਕਿੱਧਰ ਚਲਿਆ ਗਿਆ, ਜੋ ਕਿੱਥੇ ਸਮਾ ਗਿਆ। ਭਾਵ ਬ੍ਰਹਮ ਦੇ ਵਿੱਚ ਹੀ ਲੋਪ ਹੋ ਗਿਆ, ਨਾ ਤੇਰਾ ਨਾ ਮੇਰਾ, ਸਭ ਏਕ ਹੈ, ਸਭ ਗੋਬਿੰਦ ਹੈ, ਬਸ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ। ਇਹ ਸੰਸਾਰ ਮੋਕਾ ਆਂਦਿਨ ਵਿਆਪੈ, ਮੋਕਾ ਕੋ ਨਾ ਕਹਿ ਸਮਝਾਈ। ਅਗਿਆਨ ਕਾਲ ਵਿੱਚ ਇਹ ਸੰਸਾਰ ਮੈਨੂੰ ਰਾਤ ਦਿਨੇ ਵਿਆਪ ਰਿਹਾ ਸੀ ਕਿ ਮੈਂ ਬ੍ਰਹਮ ਹਾਂ ਕਿ ਜਾਂ ਹੋਰ। ਇਹ ਸੰਸਾਰ ਵਿਆਪ ਰਿਹਾ ਸੀ ਕਿ ਅੰਨਮੈਂ ਕੋਸ਼ ਹਾਂ ਜਾਂ ਪ੍ਰਾਣਮੈਂ ਕੋਸ਼ ਹਾਂ ਕਿ ਮਨੋਮੈਂ ਕੋਸ਼ ਹਾਂ ਜਾਂ ਮੈਂ ਵਿਗਿਆਨਮੈਂ ਕੋਸ਼ ਹਾਂ ਜਾਂ ਆਨੰਦਮੈਂ ਕੋਸ਼ ਹਾਂ, ਅਤੇ ਮੈਨੂੰ ਕੋਈ ਵੀ ਸਮਝਾ ਕੇ ਨਹੀਂ ਸੀ ਕਹਿੰਦਾ। ਜਦੋਂ ਬ੍ਰਹਮ ਗਿਆਨ ਕਾਲ ਵਿੱਚ ਇਹ ਸਾਰੇ ਸੰਸੇ ਹੀ ਦੂਰ ਹੋ ਗਏ। ਜਹਿ ਬਰ ਭੰਡ ਪਿੰਡ ਤਹਿ ਨਾਹੀ, ਰਚਨਹਾਰ ਤਹਿ ਨਾਹੀ। ਅਗਿਆਨ ਕਾਲ ਵਿੱਚ ਜਿਸ ਬ੍ਰਹਮ ਵਿੱਚ ਬ੍ਰਹਿਮੰਡਾਂ ਦੀ ਕਲਪਨਾ ਹੁੰਦੀ ਸੀ ਨਾ, ਉਹ ਬ੍ਰਹਿਮੰਡ ਆ, ਉਹ ਤਾਰੇ ਨੇ, ਉਹ ਦੋ ਜੋ ਦਿਸੈ ਅੰਬਰ ਤਾਰੇ ਕਿਨ, ਉਹ ਚੀਤੇ ਚੀਤਨਹਾਰੇ, ਕਰੋਟ ਬ੍ਰਹਿਮੰਡ ਕੋ ਠਾਕੁਰ, ਕਰੋੜਾਂ ਬ੍ਰਹਿਮੰਡਾਂ ਦਾ ਮਨ ਦੇ ਅੰਦਰ ਫੁਰਨਾ ਹੁੰਦਾ ਸੀ। ਹੁਣ ਬ੍ਰਹਮ ਗਿਆਨ ਕਾਲ ਵਿੱਚ ਉਸ ਬ੍ਰਹਮ ਵਿੱਚ ਇੱਕ ਪਿੰਡ ਦੀ ਕਲਪਨਾ ਵੀ ਨਹੀਂ, ਕਿਉਂਕਿ ਕਲਪਨਾ ਦੇ ਰਚਨੇਹਾਰ ਆ ਗਿਆਨ। ਜੋ ਜਦੋਂ ਮੇਰੇ ਅੰਦਰ ਅਗਿਆਨ ਹੀ ਨਹੀਂ ਰਿਹਾ, ਗਿਆਨ ਹੀ ਹੋ ਗਿਆ, ਮੈਨੂੰ ਦੂਜਾ ਹੀ ਨਹੀਂ ਦਿਖਦਾ, ਮੈਨੂੰ ਬ੍ਰਹਿਮੰਡ ਨਹੀਂ ਦਿਖਦੇ, ਮੈਨੂੰ ਤਾਂ ਤੂੰ ਹੀ ਦਿਖਦਾ, ਸਭ ਗੋਬਿੰਦ ਹੈ। ਉਹ ਅਵਸਥਾ ਆ ਗਈ ਜਿਹੜੀ ਦਸਵੇਂ ਪਾਤਸ਼ਾਹ ਨੇ ਜ਼ਿਕਰ ਕੀਤੇ ਨੇ, ਕਿ ਤੂੰ ਹੀ ਤਾਂ ਹੈ ਸਾਰਾ ਕੁਛ। ਉਹਨਾਂ ਦੀ ਨਿਗਾਹ ਨਾਲ ਦੇਖੋ ਤਾਂ ਸਾਰਾ ਕੁਛ ਤਾਂ ਆਪ ਹੀ ਹੈ। ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ। ਬਿਰਤੀ ਦੇ ਜੋੜਨ ਵਾਲਾ ਬ੍ਰਹਮ ਗਿਆਨੀ ਸਦਾ ਹੀ ਤਿੰਨਾਂ ਗੁਣਾਂ ਤੋਂ ਅਤੀਤਾ ਹੁੰਦਾ, ਰਹਿਤ ਹੁੰਦਾ। ਇਹ ਜਗਤ ਕਿਸ ਦੇ ਮਾਹੀ ਭਾਵ ਵਿੱਚ ਕਹੀਏ, ਅਗਿਆਨ ਦੇ ਵਿੱਚ ਕਹੀਏ। ਜੋੜੀ ਜੁੜੈ ਨਾ ਤੋੜੀ ਟੁੱਟੈ, ਜਬ ਲਗ ਹੋਏ ਬਿਨਾਸੀ। ਜਿੰਨਾ ਚਿਰ ਅਗਿਆਨ ਹੈ ਭਾਈ, ਉਨਾ ਚਿਰ ਬਿਰਤੀ ਜੋੜੀ ਹੋਈ ਬ੍ਰਹਮ ਵਿੱਚ ਜੁੜਦੀ ਨਹੀਂ, ਜਿੰਨਾ ਚਿਰ ਅਗਿਆਨ ਹੈ। ਜਿਸ ਵੇਲੇ ਬ੍ਰਹਮ ਗਿਆਨ ਹੋ ਜਾਂਦਾ ਤਾਂ ਫਿਰ ਬਿਰਤੀ ਤੋੜੀ ਹੋਈ ਟੁੱਟਦੀ ਨਹੀਂ। ਪਰ ਅਲੱਭ ਦੇ ਅਨੁਸਾਰ ਜਿੰਨਾ ਚਿਰ ਬ੍ਰਹਮ ਗਿਆਨੀ ਦਾ ਸਰੀਰ ਰਹਿੰਦਾ, ਉਨਾ ਚਿਰ ਉਹ ਜੀਵਨ ਮੁਕਤੀ ਦੇ ਆਨੰਦ ਵਾਸਤੇ ਬਿਨ ਆਸੀ ਆਸਾ ਤੋਂ ਬਿਨਾਂ ਰਹਿੰਦਾ। ਇਹਨਾਂ ਦਾ ਇਸ ਪ੍ਰਕਾਰ ਫਿਰ ਵਿਚਾਰ ਕਰੀਏ ਲੋਕਾਂ ਦਾ। ਜੋੜਨ ਹਾਰੋ ਸਦਾ ਅਤੀਤਾ, ਇਹ ਸੰਸਾਰ ਦੇ ਜੋੜਨ ਵਾਲਾ ਚੇਤਨ ਸਦਾ ਹੀ ਅਸੰਗ ਰਹਿੰਦਾ। ਇਹ ਕਹੀਆ ਕਿਸ ਮਾਹੀ, ਜੇ ਉਹ ਚੇਤਨ ਅਸੰਗ ਹੈ ਤਾਂ ਫਿਰ ਇਹ ਸੰਸਾਰ ਕਿਹਦੇ ਵਿੱਚ ਕਹੀਏ? ਕਹਿੰਦੇ ਇਹ ਸੰਸਾਰ ਮਾਇਆ ਵਿੱਚ ਕਹੀਏ। ਉਹ ਮਾਇਆ ਕੈਸੀ ਹੈ? ਬ੍ਰਹਮ ਤੋਂ ਭਿੰਨ ਹੈ ਕਿ ਜਾਂ ਅਭਿੰਨ ਹੈ? ਕਹਿੰਦੇ ਇਹ ਤਾਂ ਹੈ ਅਨਰਵਚਨੀ ਮਾਇਆ। ਉਹਦੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ? ਨਾ ਭਿੰਨ ਹੈ ਨਾ ਅਭਿੰਨ ਹੈ, ਨਾ ਭਿੰਨਾ ਭਿੰਨ ਉਭੇ ਹੈ। ਇਹ ਮਾਇਆ ਤਾਂ ਅਨਰਵਚਨੀ ਹੈ। ਜੋੜੀ ਜੁੜੈ ਨਾ ਤੋੜੀ ਟੁੱਟੈ, ਇਹ ਮਾਇਆ ਬ੍ਰਹਮ ਨਾਲ ਜੋੜੀ ਹੋਈ ਜੁੜਦੀ ਨਹੀਂ, ਕਿਉਂਕਿ ਬ੍ਰਹਮ ਸ਼ੁੱਧ ਹੈ ਤੇ ਮਾਇਆ ਮਲੀਨ ਹੈ। ਇਸ ਕਰਕੇ ਉਹ ਭਿੰਨ ਨਹੀਂ ਅਤੇ ਬ੍ਰਹਮ ਨਾਲ ਤੋੜੀ ਹੋਈ ਟੁੱਟਦੀ ਵੀ ਨਹੀਂ, ਕਿਉਂਕਿ ਬ੍ਰਹਮ ਤੋਂ ਬਿਨਾਂ ਇਹਨੂੰ ਹੋਰ ਕੋਈ ਆਸਰਾ ਨਹੀਂ। ਇਸ ਕਰਕੇ ਉਹ ਤੋਂ ਵੀ ਭਿੰਨ ਹੈ। ਜਬ ਲੱਗ ਹੋਏ ਬਿਨਾਸੀ, ਜਿੰਨਾ ਚਿਰ ਵਸ ਚੱਲੇ ਉਨਾ ਚਿਰ ਮਾਇਆ ਨੂੰ ਬਿਨਾਸੀ ਮਿਥਿਆ ਰੂਪ ਨਿਸ਼ਚੇ ਕਰੇ। ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ। ਬ੍ਰਹਮ ਗਿਆਨ ਤੋਂ ਉਪਰੰਤ ਕੌਣ ਕੋਈ ਕਿਸੇ ਦਾ ਮਾਲਕ ਹੈ? ਕੋਈ ਵੀ ਨਹੀਂ। ਕੌਣ ਕੋਈ ਕਿਸੇ ਦਾ ਸੇਵਕ ਹੈ? ਕੌਣ ਕੋਈ ਕਿਸੇ ਪਾਸ ਆਉਂਦਾ? ਕੌਣ ਕਿਸੇ ਪਾਸ ਜਾਂਦਾ? ਬ੍ਰਹਮ ਗਿਆਨ ਜੋ ਹੋ ਗਿਆ, ਕਹਾਣੀ ਖਤਮ ਹੋ ਜਾਂਦੀ ਉੱਥੇ ਜਾ ਕੇ। ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ। ਹੁਣ ਕਬੀਰ ਜੀ ਕਥਨ ਕਰਦੇ ਨੇ ਕਿ ਬ੍ਰਹਮ ਗਿਆਨੀ ਦੀ ਜਿਹੜੀ ਬਿਰਤੀ ਉਸ ਨਿਰੰਕਾਰ ਵਿੱਚ ਲੱਗ ਰਹੀ ਹੈ, ਜਿਸ ਦੇ ਵਿੱਚ ਰਾਤ ਦਿਨ ਕਲਪਤ ਹੋਏ ਵਸ ਰਹੇ ਨੇ। ਰਾਤ ਦਿਨ ਉਹ ਚ ਕਲਪਤ ਰੂਪ ਹੀ ਨੇ, ਇਹ ਤਾਂ ਇੱਥੇ ਹੀ ਹੈ ਰਾਤ ਦਿਨ। ਚੰਦਰਮਾ ਤੇ ਜਾਓ ਤਾਂ ਉੱਥੇ ਕਿੱਥੇ ਹੈ ਰਾਤ ਦਿਨ? ਉਦੋਂ ਉੱਤੇ ਜਾਓ ਤਾਂ ਉੱਥੇ ਕਿੱਥੇ ਹੈ? ਵਾਹ ਕਾ ਮਰਮ ਉਹੀ ਪਰ ਜਾਣੈ, ਉਹ ਤਾਂ ਸਦਾ ਅਵਿਨਾਸ਼ੀ। ਉਸ ਬ੍ਰਹਮ ਗਿਆਨੀ ਦਾ ਜਿਹੜਾ ਮਰਮ ਹੁੰਦਾ, ਭੇਦ ਹੁੰਦਾ, ਉਹ ਬ੍ਰਹਮ ਗਿਆਨੀ ਕਹਿੰਦੇ ਆਪ ਹੀ ਜਾਣਦਾ। ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ, ਕਿਉਂਕਿ ਬ੍ਰਹਮ ਗਿਆਨੀ ਕੀ ਮਿੱਥ ਕੌਣ ਵਿਖਾਨੈ? ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੈ। ਉਹ ਬ੍ਰਹਮ ਗਿਆਨੀ ਤਾਂ ਹਮੇਸ਼ਾ ਹੀ ਨਾਸ ਤੋਂ ਰਹਿਤ ਹੈ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਜਦੋਂ ਬਾਣੀ ਬ੍ਰਹਮ ਗਿਆਨੀ ਗਿਆ, ਫਿਰ ਉੱਥੇ ਕਿੱਥੇ ਨਾਸ ਹੈ? ਉੱਥੇ ਤਾਂ ਆਪ ਹੀ ਸਭ ਕੁਛ ਹੈ। ਬ੍ਰਹਮ ਗਿਆਨੀ ਦੀ ਅਸ਼ਟਪਦੀ ਸਾਰਾ ਕੁਛ ਦੱਸਿਆ ਹੋਇਆ ਮਹਾਰਾਜ ਜੀ ਨੇ। ਵਾਹੇ ਗੁਰੂ 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 ਵਾਹੇ